ਕਾਂਡ 34 ਸ਼ਾਂਤ ਸੋਮਾ ਮਹਾਂਪੁਰਸ਼ਾਂ ਦਾ ਸਰੀਰਕ ਪ੍ਰਕਾਸ਼ ਕੁਦਰਤ ਦੇ ਅਟਲ ਪ੍ਰਬੰਧ ਹੇਠ ਅਜੇ ਸਮੇਂ ਵਿਚ ਹੁੰਦਾ ਹੈ ਜਦੋਂ ਰੂਹਾਨੀ ਅੰਮ੍ਰਿਤ ਵਰਖਾ ਦੀ ਔੜ ਲੱਗ ਜਾਵੇ ਅਤੇ ਨਾਸਤਕਤਾ ਦੰਭ ਚਰਿੱਤਰ ਹੀਣਤਾ ਮਨੁੱਖਤਾ ਰੂਪੀ ਫੁਸੜ ਮਾਨਸਕ ਸ਼ਾਂਤੀ ਨੂੰ ਸਾਹਸਾ ਕਰਕੇ ਜੀਵਨ ਦੀ ਸਮਾਨ ਚਾਲ ਵਿਚ ਬੇਤਾਲੀ ਉਤਪੰਨ ਕਰ ਦੇਵੇ। ਭਾਈਚਾਰ ਕੀਮਤਾਂ ਪਰਸਪਰ ਪ੍ਰੇਮ ਦੀ ਥਾਂ ਈਰਖਾ ਦੀ ਅੱਗ ਨਾਲ ਧੁੰਦਿਆ ਜਾਣ, ਧਾਰਮਿਕ ਗਲਾਨੀ ਅਸਰਦਾ, ਸਮਾਜਿਕ ਅਸਮਾਨਤਾ, ਰਾਜਸੀ ਭ੍ਰਿਸ਼ਟਾਚਾਰ, ਗਿਆਨੀ ਅੰਦਰੇ ਧਾਰਮਿਕ ਉਪਦੇਸ਼ਕਾਂ ਦੇ ਉਪਦੇਸ਼ ਆਦਿ ਦੇ ਸਾਧ ਰੋਗ ਲੱਗ ਕੇ ਜੀਵਨ ਨੂੰ ਕੈਂਸਰ ਰੋਗ ਵਾਂਗੂ ਪੀੜਤ ਕਰਦੇ ਹੋਣ ਅਤੇ ਜਨ ਸਾਧਾਰਨ ਦਾ ਨਿੱਤ ਜੀਵਨ ਸੇਧੋ ਤੇ ਚਾਲੋ ਉਖੜ ਜਾਵੇ ਅਤੇ ਇਸ ਦਾ ਸਿੱਟਾ ਨਿੱਤ ਦੁੱਖ, ਅਗਿਆਨ, ਈਰਖਾ, ਧਾਰਮਿਕ ਵਿਰੋਧਤਾ ਆਦਿ ਦੇ ਰੂਪ ਵਿਚ ਹਰ ਜੀਵ ਨੂੰ ਪ੍ਰਭਾਵਿਤ ਕਰਕੇ ਪੀੜਤ ਕਰਦਾ ਹੈ। ਜਿਗਿਆਸੂ ਮਨ ਨੂੰ ਕੋਈ ਸੇਧ ਪ੍ਰਾਪਤ ਨਹੀਂ ਹੁੰਦੀ। ਉਹ ਆਪਣੀ ਜਿਗਿਆਸਾ ਦੀ ਭੁੱਖ ਦੂਰ ਕਰਨ ਲਈ ਥਾਂ ਥਾਂ ਤੇ ਠੋਕਰਾਂ ਖਾਂਦਾ ਹੈ ਅਤੇ ਸ਼ਾਂਤ ਰਹਿੰਦਾ ਪੀੜ ਗਰਸਿਆ ਕਰਤਾ ਪੁਰਖ ਅੱਗੇ ਅਰਦਾਸ ਕਰਦਾ ਹੈ ਤਾਂ ਘੱਟ ਘੱਟ ਦਾ ਜਾਣਨਹਾਰ ਪੀੜਾਂ ਪਛਾਣ ਕੇ ਮੁਕਤ ਆਤਮਾਵਾਂ ਨੂੰ ਉਦੇਸ਼ ਦੇ ਕੇ ਸੰਸਾਰ ਦੇ ਕਰਮ ਖੇਤਰ ਵਿਚ ਸੁਖ ਸ਼ਾਂਤੀ ਗਿਆਨ ਤੇ ਧਰਮ ਦੀ ਪ੍ਰਫੁੱਲਤਾ ਲਈ ਭੇਜ ਦਿੰਦਾ ਹੈ। ਅਜਿਹੀਆਂ ਮੁਕਤ ਆਤਮਾਵਾਂ ਦੇ ਕੌਤਕ ਨਿਰਾਲੇ ਜੀਵਨ ਨਿਆਰੇ ਸੋਚਣੀ ਨਿਰਮਲ ਆਤਮਕ ਆਭਾ ਨੂਰੀ ਹੁੰਦੀ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਪਿਆਰ ਪਾਣਤ ਵਿਚ ਲੀਨ ਕਰ ਲੈਂਦੇ ਹਨ ਅਤੇ ਸ੍ਰਿਸ਼ਟੀ ਉਹਨਾਂ ਵੱਲ ਆਕਰਸ਼ਿਤ ਹੋਈ ਆਪਣੀ ਜੀਵਨ ਸੇਧ ਦੇ ਗਾਢੀ ਰਾਹ ਤੇ ਚੱਲ ਪੈਂਦੀ ਹੈ। ਸੰਤ ਮਹਾਰਾਜ ਜੀ ਦਾ ਆਗਮਨ ਅਜਿਹੀ ਰਾਜਸੀ ਧਾਰਮਿਕ ਸਮਾਜਿਕ ਆਰਥਿਕ ਉਥਲ ਪਾਥਲ ਸਮੇਂ ਹੀ ਹੋਇਆ। ਉਸ ਸਮੇਂ ਧਾਰਮਿਕ ਸ਼ਾਂਤੀ ਸਮਾਨਤਾ ਤੇ ਮਾਨਸਿਕ ਏਕਤਾ ਅਸਹਿਣਸ਼ੀਲਤਾ ਦੀ ਥਾਂ ਧਾਰਮਿਕ ਆਗੂ ਕੱਟੜਤਾ ਤੇ ਬਲਗਣਾ ਤੇ ਬੰਧਨਾਂ ਵਿਚ ਫਸੇ ਇੱਕ ਦੂਜੇ ਦੇ ਧਰਮਾਂ ਦੀ ਨਿੰਦਿਆ ਆਲੋਚਨਾ ਵਿਚ ਝੱਗੋ ਝੱਗ ਹੋਏ ਹਉਮੈ ਹੰਕਾਰ ਦੇ ਫਰਾਟੇ ਮਾਰ ਰਹੇ ਸਨ। ਆਪਣੇ ਕਿਸੇ ਖੌਤੀ ਮਨੌਤ ਦੇ ਪੱਖ ਨੂੰ ਸਿੱਧ ਕਰਨ ਖਾਤਰ ਮਹਾਂਪੁਰਖਾਂ, ਪੈਗੰਬਰਾਂ, ਅਵਤਾਰਾਂ, ਰਹਿਬਰਾਂ ਦੀ ਸ਼ਾਨ ਉੱਤੇ ਚਿੱਕੜ ਸੁੱਟ ਕੇ ਆਪਣੀਆਂ ਸੋਚ ਬਲਗਣਾ ਹੋਰ ਸੌੜੀਆਂ ਕਰ ਰਹੇ ਸਨ। ਧਾਰਮਿਕ ਬਤੰਡਾਬਾਦ ਦੀਆਂ ਲੱਗੀਆਂ ਸਭਾਵਾਂ ਦਾ ਦ੍ਰਿਸ਼ਾਮ ਸੀ। ਸੱਚ ਦੀ ਕਥਾ ਦੀ ਪੂਰਨ ਤੌਰ ਤੇ ਅਣਹੋਂਦ ਸੀ। ਮਾਨਸਿਕ ਸਦਾਚਾਰਕ ਰੂਹਾਨੀ ਭਾਰਾਂ ਤੇ ਸੁਧਾਰਾਂ ਦੀ ਥਾਂ ਧਾਰਮਿਕ ਗਲਾਨੀ ਦੀਆਂ ਨਿਭਾਵਾਂ ਜਗਿਆਸੂ ਮਨ ਨੂੰ ਪ੍ਰੇਮ ਅੰਸ ਤੋਂ ਵਿਹੂਣ ਕਰਕੇ ਪੱਥਰਾ ਰਹੀਆਂ ਸਨ। ਐਸੇ ਸਮੇਂ ਪ੍ਰੇਮਾ ਭਗਤੀ ਦੀਆਂ ਠੰਡੀਆਂ ਫਹਾਰਾਂ ਦੀ ਲੋੜ ਸੀ ਜੋ ਲੂਹੇ ਤੇ ਬਿਲੂੰਦਰੇ ਹਿਰਦਿਆਂ ਨੂੰ ਲਿਵਤਾਰ ਅੰਮ੍ਰਿਤ ਫਹਾਰ ਰਾਹੀਂ ਨਵੀਆਂ ਕਰੂੰਬਲਾਂ ਨੂੰ ਉਤਪੰਨ ਕਰ ਸਕੇ। ਮਹਾਂਪੁਰਸ਼ਾਂ ਨੇ ਬਚਪਨ ਤੋਂ ਹੀ ਜਨ ਸਧਾਰਨ ਜਿਗਿਆਸੂ ਲਈ ਇਹ ਪੂਰਨੇ ਪਾਉਣੇ ਆਰੰਭ ਕੀਤੇ। ਆਪ ਜੀ 5ਵੀਂ ਸ਼੍ਰੇਣੀ ਵਿਚ ਸਨ ਜਦੋਂ ਪਟਿਆਲੇ ਸੰਤ ਪ੍ਰੋਫੈਸਰ ਸ੍ਰੀ ਟੀ ਐਲ ਬਿਸਵਾਨੀ ਨਾਲ ਮੇਲ ਹੋਇਆ। ਉਹਨਾਂ ਤੋਂ ਆਤਮਕ ਕਥਾਵਾਂ ਸਰਵਣ ਕਰਕੇ ਨਿੱਜ ਆਪਣੇ ਨੂੰ ਪ੍ਰਕਾਸ਼ਮਈ ਕਰਨ ਦਾ ਸ਼ੌਕ ਜਾਗਿਆ। ਜਪਜੀ ਸਾਹਿਬ, ਸ਼ਬਦ ਜਾਰੇ, ਸਵਈਏ, ਚੌਪਈ, ਰਹਿਰਾ, ਸੁਖਮਨੀ ਸਾਹਿਬ ਅਤੇ ਬਾਣੀਆਂ ਆਦਿ ਬਾਣੀਆਂ ਕੰਠਾਕਾਰ ਹੋ ਗਈਆਂ ਅਤੇ ਫੁਰ ਸਮਾਧੀ ਅਵਸਥਾ ਦੀ ਪ੍ਰਾਪਤੀ ਲਈ ਜਿਗਿਆਸਾ ਹਿਰਦੇ ਸਾਗਰ ਵਿਚ ਜਵਾਰ ਪਾਟਾ ਬਣ ਕੇ ਠਾਠਾ ਮਾਰਨ ਲੱਗੀ। ਆਪ ਜੀ 8ਵੀਂ ਸ਼੍ਰੇਣੀ ਵਿਚ ਹੀ ਮੋਤੀ ਬਾਗ ਪਟਿਆਲੇ ਸੁਧਾ ਸਰੋਵਰ ਦੇ ਕੰਢੇ 2 ਵਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੈਠ ਜਾਂਦੇ ਅਤੇ 7-8 ਵਜੇ ਤਾਈ ਇੱਕ ਟੱਕ ਪੌੜੀਆਂ ਤੇ ਅਡੋਲ ਬੈਠੇ ਸੁਖਨੀ ਸਾਹਿਬ ਦੀ ਮਹਾਨ ਸ਼ਾਂਤੀ ਰਸ ਦਾਤੀ ਦੀ ਪਰਮ ਸੰਤ ਫੁਹਾਰ ਰੂਪੀ ਅੰਮ੍ਰਿਤ ਵਿਚ ਟੁੱਬੀਆਂ ਲਾ ਕੇ ਜਦੋਂ ਉੱਠਦੇ ਤਾਂ ਆਪ ਜੀ ਦੀ ਤੋਰ ਮਹਾਨ ਮਸਤੀ ਦੀ ਹੁੰਦੀ। ਸਕੂਲ ਵਿਚ ਨੈਣ ਮਸਤੀ ਪਰੇ ਕੀਵੇ ਬੇਪਰਵਾਹ ਚੁੰਬਕੀ ਖਿੱਚਾਂ ਪਾਉਂਦੇ, ਸਾਥੀਆਂ ਨੂੰ ਆਪਣੇ ਦੁਆਲੇ ਕਰਕਸ਼ਤ ਰੱਖਦੇ, ਪਹਿਲੀ ਕਤਾਰ ਚੋਂ ਸੀਟ ਬਦਲ ਕੇ ਸਭ ਤੋਂ ਪਿਛਲੀ ਕਤਾਰ ਵਿਚ ਬੈਠਣ ਲੱਗ ਗਏ ਅਤੇ ਸਦਾ ਅਨਾਮ ਕੁਮਾਰੀ ਵਿਚ ਮਾਸਤ ਅੱਧ ਖੁੱਲੇ ਨੈਣਾ ਸਾਹਿਤ ਸਕੂਲ ਦੇ ਵਾਤਾਵਰਣ ਤੋਂ ਸੁਰਤ ਖਿੱਚ ਕੇ ਅਰਸ਼ੀ ਮੰਡਲਾਂ ਦੇ ਆਨੰਦ ਨਾਦਾਂ ਦੀ ਬਿਸਮਾਦਕ ਧੁਨੀ ਵਿਚ ਸਰਸਾਰ ਰਹਿੰਦੇ ਅਤੇ ਨੇਤਰਾਂ ਦੀ ਲਾਲੀ ਦਾ ਰੰਗ ਵੇਖਣ ਵਾਲੇ ਦੇ ਚਿਹਰੇ ਵਿਚ ਆਪ ਮਹਾਰੀ ਧੂਪ ਪੈਦਾ ਕਰਦੇ। ਸੁਰਤ ਨੂੰ ਜਾਣੇ ਹੀ ਸਾਂਤ ਰਸ ਦੀ ਟੁੰਬਣੀ ਮਹਿਸੂਸ ਕਰਾਉਂਦਾ। ਮਹਾਂਪੁਰਸ਼ਾਂ ਦੇ ਚੁਗਿਰਦੇ ਦੀਆਂ ਪਰਿਵਾਰਕ ਭਾਈਚਾਰਕ ਸਮਾਜਕ ਬਲਗਣਾਂ ਦੀਆਂ ਅਨੇਰੀਆਂ ਕੰਧਾਂ ਢਹਿ ਢੇਰੀ ਹੁੰਦੀਆਂ ਪ੍ਰਤੀਤ ਦਿੰਦੀਆਂ ਅਤੇ ਉਹਨਾਂ ਦਾ ਹਿਰਦਾ ਮਾਨਸਿਕ ਸੁਤੰਤਰਤਾ, ਧਾਰਮਿਕ ਏਕਤਾ, ਮਾਨਸਿਕ ਸਮਾਨਤਾ ਅਤੇ ਕਰਤਾ ਪੁਰਖ ਦੀ ਕਿਰਤ ਨਾਲ ਇੱਕ ਮਿੱਕ ਹੋਣ ਲਈ ਵਿਸ਼ਾਲ ਉਡਾਰੀਆਂ ਤਾਰੀਆਂ ਟੁੱਬੀਆਂ ਲਾਉਂਦਾ ਪ੍ਰਤੀਤ ਦਿੰਦਾ। ਉਹਨਾਂ ਦੀ ਆਤਮਾ ਕਿਸ਼ੋਰ ਅਵਸਥਾ ਵਿੱਚ ਹੀ ਲੀਨਤਾ ਦੀ ਸਹਿਜ ਤੇ ਬਿਸਮਾਦਕ ਅਵਸਥਾ ਨੂੰ ਮਾਨਣ ਲੱਗ ਗਈ। ਸੰਤ ਮਹਾਰਾਜ ਬਾਬਾ ਬਹਾਦਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਪਾਰਸ ਜੀਵਨ ਦੀ ਸ਼ੋਹ ਲੱਗਦਿਆਂ ਹੀ ਦਵੈਤ ਦੇ ਕੜ ਪਾਟ ਗਏ ਅਤੇ ਐਸੀ ਅਵਸਥਾ ਆਤਮ ਮੰਡਲ ਵਿੱਚ ਵਰਤੀ ਜਿਸ ਨੂੰ ਕਥਨ ਕਰਨਾ ਕਲਮ ਦੀ ਸ਼ਕਤੀ ਤੋਂ ਬਾਹਰ ਹੈ। ਆਤਮ ਲਾਰੇ ਰੂਪ ਮਾਨ ਕਰਨੇ ਅੱਖਰਾਂ ਦੀ ਵਿਸ਼ਾਕ ਪਾਉਣੀ ਅਤ ਕਠਿਨ ਹੈ। ਬਿਸਮਾਦ ਅਦਭੁਤ ਪਰਮ ਅਦਭੁਤ ਫਿਰ ਬਿਸਮਾਦ ਤੇ ਪ੍ਰੇਮ ਲੀਨਤਾ ਆਪਾ ਖਤਮ ਆਦਿ ਅੱਖਰ ਮਹਾਂਪੁਰਸ਼ਾਂ ਦੇ ਮਿਲਾਪ ਦੇ ਰਸ ਦੀ ਕੁਝ ਟੋਹ ਲਾ ਸਕਦੇ ਹਨ। ਸੰਤ ਮਹਾਰਾਜ ਜੀ ਆਪੇ ਨੂੰ ਸਮਰਪਣ ਕਰਕੇ ਜਨ ਕਲਿਆਣ ਦੇ ਕਰਮ ਵਿੱਚ ਜੁਟ ਗਏ ਅਤੇ ਸਾਰਾ ਜੀਵਨ ਪੂਰਨ ਬ੍ਰਹਮਚਰੀਏ ਮਨ ਦਾ ਅੰਬਚਨ ਦਾ ਸਮੂਹ ਇੰਦਰਿਆਂ ਦਾ ਧਾਰਨ ਕਰਕੇ ਜਨਤਕ ਮਨਾਂ ਵਿੱਚ ਕਰੁੱਸਾਂ ਦੀਆਂ ਪਾਈਆਂ ਕੁੜੱਤਣਾਂ ਕੋਝਾਂ ਤਰੁੱਟੀਆਂ ਨੂੰ ਦੂਰ ਕਰਨ ਲਈ ਸੇਵਾ ਖੇਤਰ ਵਿੱਚ ਜੂਝ ਪਏ। ਆਤਮਕ ਜਗਿਆਸੂਆਂ ਦੇ ਢੰਡੂਆਂ ਦੇ ਸਰੀਰ ਆਰਾਮ ਲਈ ਜਾਲੀਦਾਰ ਕਮਰੇ, ਇਸ਼ਨਾਨ ਲਈ ਸੁੰਦਰ ਇਸ਼ਨਾਨ ਘਰ, ਸਰੀਰਕ ਭੁੱਖ ਮਿਟਾਉਣ ਲਈ 24 ਘੰਟੇ ਚੱਲਦਾ ਲੰਗਰ ਅਤੇ ਆਤਮਕ ਲਾਭ ਲਈ ਸ਼ਬਦ ਦਾ ਸਦੀਵੀ ਪ੍ਰਭਾਵ ਵਿੱਚ ਵਗਦਾ ਕੀਰਤਨ ਕਥਾ ਆਦਿ ਦਾ ਅਤੁੱਟ ਭੰਡਾਰ ਸਦਾ ਹੀ ਵਰਤਦਾ ਰਿਹਾ। ਮਹਾਂਪੁਰਸ਼ਾਂ ਨੇ ਮਾਇਆ ਨੂੰ ਧਾਰਨ ਕੀਤੇ ਲੱਖਾਂ ਅੰਨੇ ਬੋਲਿਆਂ ਬੰਦਿਆਂ ਦਾ ਮਾਨਸਿਕ ਰੌਲਾ ਕਚੋਲਾ ਦੂਰ ਕਰਕੇ ਆਤਮ ਨੈਣਾਂ ਦੀ ਸੋਝੀ ਕਰਾਈ ਅਤੇ ਸ਼ਾਂਤ ਮਨਾਂ ਨੂੰ ਸ਼ਬਦ ਦੇ ਲਿਵਤਾਰ ਗੂੰਜ ਦੇ ਆਨੰਦ ਨਾਦਾਂ ਦੀ ਰਸਪਿੰਨੀ ਗੁੰਜਾਰ ਨਾਲ ਜੋੜਿਆ। 6 ਲੱਖ ਤੋਂ ਕਿਤੇ ਵੱਧ ਗੁਰੂ ਨਾਲੋਂ ਟੁੱਟੀਆਂ ਰੂਹਾਂ ਨੂੰ ਅੰਮ੍ਰਿਤ ਛਕਾ ਕੇ ਸੱਚੀ ਜਗਿਆਸਾ ਦੇਣ ਹਾਰੇ ਗੁਰ ਸਤਨਾਮ ਨਾਲ ਪਿਉਂਦਿਆ। ਸੰਤ ਮਹਾਰਾਜ ਜੀ ਦਾ ਸਮੁੱਚਾ ਜੀਵਨ ਪਰਉਪਕਾਰ ਦਾ ਜਿਉਂਦਾ ਜਾਗਦਾ ਦੁੱਤੀ ਨਾਟਕ ਸੀ। ਤਪਦੀਆਂ ਸੜਦੀਆਂ ਭੁੱਜਦੀਆਂ ਰੂਹਾਂ ਹਾਵੇ ਹੋਕੇ ਲੈਂਦੀਆਂ ਆਉਂਦੀਆਂ ਤੇ ਸ਼ਾਂਤ ਕੀੜੇ ਭਰਪੂਰ ਹਿਰਦਿਆਂ ਨਾਲ ਪਰਤਦੀਆਂ। ਹਜ਼ਾਰਾਂ ਨਿਆਸਰਿਆਂ ਦਾ ਉਹ ਆਸਰਾ ਸਨ, ਦੂਰ ਦੁਰਾਡੇ ਬੈਠੇ ਜਗਿਆਸੂਆਂ ਦਾ ਉਹ ਰੂਹਾਨੀ ਸਾਰਾ ਸਨ। ਦੂਰ ਦੁਰਾਡੇ ਤੇ ਵਿਖੜੇ ਪੰਧ ਕੱਟ ਕੇ ਆਪ ਜਨਤਕ ਅਨੇਰਿਆਂ ਵਹਿਮਾਂ ਭਰਮਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਕੀਰਤਨ ਦੀਆਂ ਰਸ ਭਿੰਨੀਆਂ ਮਿੱਠੀਆਂ ਧੁਨੀਆਂ ਦੁਆਰਾ ਆਤਮਕ ਅੰਮ੍ਰਿਤ ਦੀ ਵਰਖਾ ਕਰਦੇ ਰਹੇ। ਸਾਰੇ ਜੀਵਨ ਵਿੱਚ ਇੱਕ ਦਿਨ ਵੀ ਨਾਂਗਾ ਨਹੀਂ ਪਾਇਆ ਅਤੇ ਸੱਚੇ ਸ਼ਹੀਦ ਵਾਂਗੂ ਇਹੋ ਚਾਹੇ ਪਰਵਲ ਰਹਿੰਦੀ ਹੈ ਕਿ ਅੰਤਲਾ ਸਵਾਸ ਵੀ ਇਸ ਸੇਵਾ ਖੇਤਰ ਵਿੱਚ ਜੂਝਦਿਆਂ ਜਾਵੇ। ਸੰਤ ਮਹਾਰਾਜ ਜੀ ਲੱਖਾਂ ਹਿਰਦਿਆਂ ਵਿੱਚ ਸਮਾ ਗਏ ਅਤੇ ਲੱਖਾਂ ਬੰਦਿਆਂ ਨੂੰ ਉਹਨਾਂ ਦੀ ਰੂਹਾਨੀ ਹਾਜ਼ਰੀ ਆਪਣੇ ਧੇ ਤੇ ਰੂਪ ਵਿੱਚ ਪ੍ਰਤੀਤ ਦਿੰਦੀ। ਜਿੱਥੇ ਵੀ ਕੀਰਤਨ ਦਰਬਾਰ ਲੱਗਦੇ ਉੱਥੇ ਲੱਖਾਂ ਦੀ ਗਿਣਤੀ ਮਹਾਨ ਚੁੱਪ ਧਾਰਨ ਕਰਕੇ ਉਹਨਾਂ ਦੇ ਬਚਨਾਂ ਨੂੰ ਸਰਵਣ ਕਰਕੇ ਆਪਣੀਆਂ ਰੂਹਾਨੀ ਸੇਧਾਂ ਦੀ ਮਾਨਸਿਕ ਸੂਈ ਸੁਰ ਕਰਦੇ ਸਮੁੱਚੀ ਮਾਨਵਤਾ ਵਿੱਚ ਉਹਨਾਂ ਦੀ ਹੋਂਦ ਮਹਿਸੂਸ ਹੁੰਦੀ। ਸਾਰਾ ਜੀਵਨ ਗੁਰੂ ਨਾਨਕ ਜੀ ਦੇ ਘਰ ਦੇ ਟਹਿਲੂਏ ਹੋ ਕੇ ਗੁਜ਼ਾਰਿਆ ਅਤੇ ਜਦੋਂ ਕੋਈ ਜਗਿਆਸੂ ਆਤਮ ਪ੍ਰਕਾਸ਼ ਦੀ ਖੋਜ ਵਿੱਚ ਪੁੱਜਦਾ ਤਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਆਖਦੇ ਕਿ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਵਿੱਚ ਮਹਾਨਤਾ ਸ਼ਬਦ ਗੁਰੂ ਨੂੰ ਦਿੱਤੀ ਹੈ। ਮਹਾਂਪੁਰਸ਼ ਹੀ ਦੀ ਹੋਂ ਨਸ਼ਟ ਹੋ ਜਾਂਦੀ ਹੈ ਅਤੇ ਆਪ ਕੁੱਝ ਨਹੀਂ ਬਣਦੇ ਅਤੇ ਹੋਂ ਰਹਿਤ ਕਿਰਿਆ ਕਰਦੇ ਆਪਾਂ ਨਹੀਂ ਜਣਾਉਂਦੇ ਅਤੇ ਵੱਖਰੇ ਗੁਰੂ ਨਹੀਂ ਬਣਦੇ। ਇਸ ਤਰ੍ਹਾਂ ਦੇ ਪੂਰਨੇ ਪਾ ਕੇ ਅੰਤੋਂ ਸਮਾਂ ਵੀ ਪੁੱਜ ਗਿਆ ਜਿਸ ਸਮੇਂ ਆਤਮਾ ਆਪਣੇ ਪਰਮ ਤੱਤ ਵਿੱਚ ਸਦੀਵੀ ਸਮਾਈ ਕਰਕੇ ਸਰੀਰ ਰੂਪੀ ਕੱਪੜਾ ਤਿਆਗ ਜਾਂਦੀ ਹੈ। ਸੰਸਾਰਕ ਯਾਤਰਾ ਸਮਾਪਤ ਕਰਨ ਤੋਂ ਪਹਿਲਾਂ ਆਪ ਜੀ ਨੇ ਕਈ ਸੰਕੇਤ ਪ੍ਰੇਮੀਆਂ ਨੂੰ ਦਿੱਤੇ ਪਰ ਇਹ ਅਨੁਮਾਨ ਨਹੀਂ ਕੀਤਾ ਜਾਂਦਾ ਸੀ ਕਿ ਇੰਨੀ ਛੇਤੀ ਮਹਾਂਪੁਰਸ਼ ਸਰੀਰ ਕਰਕੇ ਲੋਪ ਹੋ ਜਾਣਗੇ। ਅੰਤ 26 ਅਗਸਤ 1975 ਦਾ ਬਿਰਹੋਂ ਵਿਦਾ ਦਿਨ ਆ ਪੁੱਜਾ ਜਦੋਂ ਸੰਤ ਮਹਾਰਾਜ ਜੀ ਸਮਾਧੀ ਸਥਿਤ ਹੋ ਕੇ ਸਰੀਰ ਚੋਂ ਸਦਾ ਲਈ ਉਡਾਰੀ ਲਾ ਕੇ ਨਿਆਰੇ ਹੋ ਗਏ ਅਤੇ ਪਰਮ ਪੁਰਖ ਵਿੱਚ ਲੀਨ ਹੋ ਗਏ।